ਮਾਰੂ ਮਹੱਲਾ ਤੀਜਾ ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ ਕੋਈ ਨਾ ਕਿਸ ਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖੀ ਵਿਗਸੈ ਸਭ ਰਸ ਦੇਹੀ ਮਾਹਾ ਹੇ
ਮੇਰੇ ਪ੍ਰਭ ਸਾਚੇ ਨੇ ਜਿਹੜਾ ਮੇਰਾ ਮੂਲ ਹੈ ਉਹਨੇ ਖੇਲ ਰਚਾਇਆ ਇੱਕ ਸਰੀਰ ਧਾਰਨ ਕਰਕੇ ਸੰਸਾਰ ਦੇ ਵਿੱਚ ਖੇਲਣ ਆਇਆ ਕੋਈ ਨਾ ਕਿਸੇ ਜਿਹਾ ਉਪਾਇਆ ਵੱਖ ਵੱਖ ਸਰੀਰ ਧਾਰਨ ਕੀਤੇ ਨੇ ਪ੍ਰਭ ਸਾਚੇ ਨੇ ਇੱਕ ਦੂਏ ਨਾਲ ਸਰੀਰ ਦਾ ਜਿਹੜਾ ਹੈ ਉਹ ਇੱਕੋ ਜਿਹਾ ਸਰੀਰ ਨਹੀਂ ਹੈ ਫਰਕ ਹੈ ਸਰੀਰਾਂ ਦੇ ਵਿੱਚ ਹਰ ਇੱਕ ਕਿਸਮੋਰਾ ਅਲੱਗ ਅਲੱਗ ਹੈ ਕਿਸੇ ਦਾ ਵੱਖਰੇ ਵੱਖਰੇ ਸ਼ਕਲਾਂ ਵੱਖਰੀਆਂ ਵੱਖਰੀਆਂ ਨੇ ਕੋਈ ਕਿਸੇ ਵਰਗਾ ਹੂ ਉਹੋ ਜਿਹਾ ਹੀ ਨਹੀਂ ਹੈ ਮਨ ਦੇ ਲੈਵਲ ਤੇ ਵੀ ਵੱਖਰੇ ਨੇ ਜਿਹੜਾ ਸਰੀਰ ਦਾ ਬਾਹਰਲੇ ਦਾ ਲੈਵਲ ਹੈ ਉਹ ਵੀ ਵੱਖਰੇ ਨੇ ਮਨ ਵੀ ਇੱਕ ਦੂਏ ਨਾਲ ਨਹੀਂ ਮਿਲ ਰਿਹਾ ਕਿਸੇ ਦਾ ਸਰੀਰ ਵੀ ਇੱਕ ਦੂਏ ਨਾਲ ਨਹੀਂ ਮਿਲ ਰਿਹਾ ਦੇਖਣ ਨੂੰ ਚਾਹੇ ਇੱਕੋ ਜਿਹਾ ਲੱਗਦਾ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਫਰਕ ਜ਼ਰੂਰ ਹੈ
ਹਾਂ ਦੋ ਜੁੜਵਾਂ ਬੱਚਿਆਂ ਦੀਆਂ ਸ਼ਕਲਾਂ ਤਾਂ ਇੱਕ ਜਿਹੀਆਂ ਹੋਣਗੀਆਂ ਪਰ ਉਹਨਾਂ ਦੀਆਂ ਆਦਤਾਂ ਅਲੱਗ ਅਲੱਗ ਹੋਣਗੀਆਂ ਜੀ
ਨਹੀਂ ਸ਼ਕਲਾਂ ਦੇ ਵਿੱਚ ਵੀ ਆਪਾਂ ਨੂੰ ਇੱਕੋ ਜਿਹੀਆਂ ਲੱਗਦੀਆਂ ਨੇ ਫਰਕ ਹੁੰਦਾ ਜਿਹੜੇ ਕੋਲ ਰਹਿਣ ਵਾਲੇ ਨੇ ਹਰ ਵਕਤ ਰਹਿਣ ਵਾਲੇ ਨੇ ਉਹਨੂੰ ਸਮਝ ਆ ਜਾਂਦੀ ਵੀ ਫਰਕ ਹੈ
ਠੀਕ ਹੈ ਪਰ ਉਹ ਤੋਂ ਜ਼ਿਆਦਾ ਤਾਂ ਸਾਡੀ ਨੇੜਤਾ ਹੈ ਹੀ ਨਹੀਂ ਉਹੀ ਸਾਨੂੰ ਇੱਕ ਜੇ ਲੱਗਦੇ ਆ ਬਾਕੀ ਉਹਨਾਂ ਦੀਆਂ ਆਦਤਾਂ ਉਹਨਾਂ ਦੀਆਂ ਵੀ ਅਲੱਗ ਅਲੱਗ
ਆਦਤਾਂ ਅਲੱਗ ਅਲੱਗ
ਇਹ ਦੋਹੇ ਸਰੀਰਾਂ ਦੀ ਗੱਲ ਹੋ ਰਹੀ ਹੈ ਜੀ ਅੰਦਰਲੇ ਦੀ ਬਾਹਰਲੇ ਦੀ ਵੀ ਹੈ ਜੀ
ਆਪੇ ਫਰਕ ਕਰੇ ਵੇਖ ਵਿਖਸੈ ਫਰਕ ਆਪੇ ਕਰਦਾ ਦੇਖਦਾ ਵੀ ਇਹਦੇ ਨਾਲ ਫਰਕ ਹੈ ਫਰਕ ਜਾਣ ਕੇ ਪਾਉਂਦਾ ਵੇਖ ਵਿਖਸੈ ਕੁਛ ਵੀ ਹੈ ਤੇ ਹਾਂ ਫਰਕ ਠੀਕ ਹੈ ਫਰਕ ਕਰਨ ਦੇ ਵਿੱਚ ਜਦੋਂ ਕਾਮਯਾਬ ਹੈ ਤਾਂ ਉਹ ਖੁਸ਼ ਵੀ ਹੈ ਇਸ ਗੱਲ ਤੇ ਸਭ ਰਸ ਦੇਹੀ ਮਹਾ ਹੈ ਜਿਹੜੀ ਦੇਹੀ ਹੈ ਇਹਦੇ ਵਿੱਚ ਸਾਰੀ ਕਲਾ ਹੈ ਸਾਰੇ ਰਸ ਨੇ ਸਾਰੇ ਗਿਆਨ ਨੇ ਪਰ ਗਿਆਨ ਇੱਕ ਰਸ ਹੈ ਵੱਖ ਵੱਖ ਗਿਆਨ ਦਾ ਵੱਖ ਵੱਖ ਰਸ ਹੈ ਨਾਮ ਦਾ ਰਸ ਵੱਖਰਾ ਹੈ ਜਿਹੜੇ ਮਾਇਆ ਦੇ ਗਿਆਨ ਨੇ ਉਹਨਾਂ ਦਾ ਆਪਣਾ ਰਸ ਹੈ ਵੱਖਰਾ ਹੈ ਜਿਹਨਾਂ ਖੋਜੀ ਨੇ ਲੱਗੇ ਮਾਇਆ ਦੀ ਖੋਜ ਉਹਨਾਂ ਨੂੰ ਵੀ ਇੱਕ ਰਸ ਹੈ ਉਹਨਾਂ ਵਾਸਤੇ ਵੀ ਨਵਾਂ ਗਿਆਨ ਮਿਲਣਾ ਨਵੀਂ ਖੋਜ ਚ ਕਾਮਯਾਬੀ ਮਿਲਣੀ ਉਹ ਇਸ ਰਸ ਚ ਲੱਗੇ ਰਹਿੰਦੇ ਨੇ ਰਸ ਬਿਨਾਂ ਨਹੀਂ ਜੁੜਿਆ ਲੱਗਿਆ ਜਾ ਸਕਦਾ ਹਾਂਜੀ
ਅੱਛਾ ਜਿਹੜੇ ਚਾਰ ਵਰਨ ਬਣਾਏ ਆ ਇਹ ਵੀ ਇੱਕ ਤਰ੍ਹਾਂ ਦਾ ਫਰਕ ਇਹ ਨਹੀਂ ਪਾਇਆ ਨਾ ਪ੍ਰਭ ਨੇ ਆਪ ਹੀ ਪਾਇਆ
ਵਰਨ ਚਾਰ ਕਿੱਥੇ
ਨਹੀਂ ਇਹ ਫਰਕ ਦੀ ਗੱਲ ਨਹੀਂ ਹੈ ਵੀ ਇਹ ਪ੍ਰਭ ਇੱਕ ਦੂਏ ਤੋਂ ਆਪਣੇ ਆਪ ਨਾਲ ਫਰਕ ਪਾ ਕੇ ਰੱਖਦਾ
ਚਾਰੇ ਵਰਨ ਫਿਰ ਕਿਉਂ ਬਣਗੇ ਜੇ ਚਾਰ ਬਣਾ ਦਈਏ ਫਿਰ ਤਾਂ ਜਿਹੜੇ ਇੱਕ ਵਾਲੇ ਇੱਕੋ ਜਿਹੇ ਹੋਣਗੇ ਦੋ ਵਾਲੇ ਇੱਕੋ ਜਿਹੇ ਹੋਣਗੇ ਤੇ ਨਾਲੇ ਇੱਕੋ ਜਿਹੇ ਹੋਣਗੇ ਚਾਰ ਵਾਲੇ ਕਿਉਂਕਿ ਤਾਂ ਚਾਰੇ ਸ਼ਕਲਾਂ ਬਣ ਗਈਆਂ ਪੰਜਵੀਂ ਬਣ ਗਈ ਉਹਦੀ
ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਫਰਕ ਦੀ ਗੱਲ ਤੁਸੀਂ ਸਮਝਾ ਰਹੇ ਹੋ ਕਿਆ ਉਹ ਇਸ ਤਰ੍ਹਾਂ ਵੀ ਜਿਵੇਂ ਚਾਰ ਵਰਨ ਬਣਾ ਲਏ ਇੱਕ ਹੋਰ ਫਰਕ
ਉਹ ਆਦਮੀ ਦਾ ਬਣਾਇਆ ਹੋਇਆ ਉਹ ਪੜਨ ਦਾ ਬਣਾਇਆ ਫਰਕ ਚਾਰ ਵਰਨ ਤਾਂ ਕੱਟਦੇ ਗੁਰਬਾਣ ਸੱਚ ਖਾੜਨੇ ਤਾਂ ਕੱਟ ਦਿੱਤੇ ਹੋ ਚਾਰ ਵਰਨ
ਅੱਛਾ ਇੱਥੇ ਕਿਹੜੇ ਫਰਕ ਦੀ ਗੱਲ ਹੋ ਰਹੀ ਹੈ ਫਿਰ
ਦੋ ਮਨਾਂ ਦੀ ਆਪਸ ਵਿੱਚ ਹੀ ਨੇੜਤਾ ਕਿਤੇ ਨਾ ਕਿਤੇ ਜਾ ਕੇ ਫਰਕ ਜ਼ਰੂਰ ਪੈਜੂ ਜਿੰਨਾ ਚਿਰ ਗੁਰਮਤ ਨਾਲ ਨਹੀਂ ਜੁੜਦੇ ਗੁਰਮਤ ਇੱਕ ਐਸੀ ਮਤ ਹੈ ਜਿਹੜੀ ਦੋਹਾਂ ਮਨਾਂ ਨੂੰ ਇੱਕ ਕਰ ਸਕਦੀ ਹੈ ਵਰਨਾ ਦੋ ਮਨ ਇੱਕ ਨਹੀਂ ਹੋ ਸਕਦੇ
ਅੱਛਾ ਜਿਹੜਾ ਮਨ ਚਿੱਤ 'ਚ ਫਰਕ ਪਿਆ ਉਹਦੀ ਗੱਲ ਹੈ ਜੀ
ਮਨ ਚਿੱਤ ਵਿੱਚ ਫਰਕ ਆ ਬਾਹਰਲੇ ਮਨਾਂ 'ਚ ਵੀ ਫਰਕ ਆਦਮੀ ਹੁੰਦੇ
ਠੀਕ ਹੈ ਜੀ ਸਭ ਰਸ ਦੇਹੀ ਮਾਂ ਹੈ ਜਿਹੜੇ ਰਸ ਨਾਲ ਜੁੜ ਜਾਂਦਾ ਉੱਥੋਂ ਫਰਕ ਪੈਣਾ ਸ਼ੁਰੂ ਹੋ ਜਾਂਦਾ
ਇਹਦੇ ਵਿੱਚ ਹੀ ਹੈ ਇਹ ਕਲਾ ਹਰ ਪ੍ਰਕਾਰ ਦੀ ਫਰਕ ਪਾਉਣ ਦੀ ਕਲਾ ਵੀ ਹੈ ਫਰਕ ਮਿਟਾਉਣ ਦੀ ਕਲਾ ਵੀ ਹੈ ਦੇਹੀ 'ਚ ਮਾਇਆ ਦੇ ਨਾਲ ਫਰਕ ਪਊਗਾ ਮਾਇਆ 'ਚ ਵਿਚਰਾਂਗੇ ਫਰਕ ਰਹੂਗਾ ਮਾਇਆ ਤਿਆਗ ਦਾਂਗੇ ਫਰਕ ਮਿਟ ਜਾਊਗਾ ਵਿਵੇਕ ਬੁੱਧੀ ਫਰਕ ਮਿਟਾ ਦਿੰਦੀ ਹੈ ਵਿਵੇਕ ਬੁੱਧੀ 'ਚ ਫਰਕ ਨਹੀਂ ਹੈ ਵਿਵੇਕ ਤਿਆਗ ਕੇ ਫਰਕ ਬਣਦਾ ਵਿਵੇਕ ਦੇ ਥੱਲੇ ਥੱਲੇ ਫਰਕ ਰਹੂਗਾ ਮਾਇਆ ਵਿੱਚ ਭਿੰਨਤਾ ਰਹੂਗੀ ਮਾਇਆ 'ਚ ਮਤ ਦੇ ਵਿੱਚ ਅੰਤਰ ਰਹੂਗਾ ਮਾਇਆ ਦੇ ਵਿੱਚ ਜਿਵੇਂ ਚਿਰ ਮਾਇਆ 'ਚ ਅੰਤਰ ਕਦ ਮਿਟੂਗਾ ਮਾਇਆ ਤੋਂ ਉੱਪਰ ਉੱਠ ਕੇ ਹਾਂਜੀ
ਵਾਜੇ ਪਾਉਣ ਤੇ ਆਪ ਵਜਾਏ ਸ਼ਿਵ ਸ਼ਕਤੀ ਦੇਹੀ ਮਹਿ ਪਾਏ, ਗੁਰ ਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਾਹਾਂ ਹੈ।
ਬਾਜੇ ਪਾਉਣ ਪਾਉਣ ਦਾ ਬਾਜਾ ਜਿਹੜਾ ਆਦਮੀ ਬੋਲਦਾ ਹੈ, ਜੋ ਵੀ ਜਾਨਵਰ ਬੋਲਦਾ ਹੈ, ਦੇਹੀ ਬੋਲਦੀ ਵਿੱਚ ਬੈਠੇ ਜਿਹੜਾ ਬੋਲਦਾ, ਉਹ ਤਾਂ ਪਾਉਣ ਦਾ ਬਾਜਾ। ਬਾਜਾ ਪਾਉਣ ਤਾਂ ਆਪ ਬਜਾਏ, ਇਹ ਤਾਂ ਆਪ ਬਜਾਉਂਦਾ ਹੈ ਬਾਜਾ। ਬੋਲਦਾ ਤਾਂ ਆਪ ਹੈ, ਬੋਲਣ ਵਾਲਾ ਵਿੱਚ ਬੈਠਾ ਨਿਰਾਕਾਰ ਹੈ, ਦੇਹੀ ਤਾਂ ਬਾਜਾ, ਉਹਦਾ ਸਰੀਰ ਤਾਂ ਬਾਜਾ। ਸ਼ਿਵ ਸ਼ਕਤੀ ਦੇਹੀ ਮੈਂ ਪਾਏ, ਉਹਦੀ ਸ਼ਿਵ ਦੀ ਸ਼ਕਤੀ ਹੈ ਤਾਂ ਬੋਲਦਾ, ਸ਼ਕਤੀ ਦੇ ਥਰੂ ਬੋਲਦਾ। ਬਾਜੇ ਆਪ ਤੱਕ ਪਾਉਣ ਬਜਾਏ, ਇਹ ਪਾਉਣ ਦਾ ਬਾਜਾ ਜੀਵ ਬਜਾਉਂਦਾ, ਸਰੀਰ ਬਾਜਾ ਜੀਵ ਬਜਾਉਣ ਵਾਲਾ, ਬੋਲਣ ਵਾਲਾ। ਸ਼ਿਵ ਸ਼ਕਤੀ ਦੇਹੀ ਮੈਂ ਪਾਏ, ਉਹਦੇ ਕੋਲ ਸ਼ਕਤੀ ਹੈ, ਬੁੱਧੀ ਹੈ, ਬੁੱਧੀ ਹੈ, ਸ਼ਕਤੀ ਹੈ, ਬੁੱਧੀ। ਜਿੰਨਾ ਚਿਰ ਬੁੱਧੀ ਸ਼ਕਤੀ ਇਹਦੇ ਕੋਲ ਹੈ, ਉਨਾ ਚਿਰ ਬੋਲ ਸਕਦਾ। ਚੱਲ ਇਹਦੀ ਬੁੱਧੀ ਖਿੱਚ ਲੈਂਦਾ, ਉਹ ਫਿਰ ਨਹੀਂ ਬੋਲਦਾ। ਸ਼ਿਵ ਸ਼ਕਤੀ ਦੇਹੀ ਮੈਂ ਪਾਏ, ਦੇਹੀ ਪਾਈ ਹੋਈ ਹੈ ਸ਼ਿਵ ਸ਼ਕਤੀ ਹਿਰਦੇ ਚ, ਹਿਰਦਾ ਦੇਹੀ ਹੈ, ਸ਼ਕਤੀ ਪ੍ਰਗਟ ਹੈ ਉੱਥੇ।
ਜਿਹੜਾ ਮੂਲ ਹੈ ਸ਼ਿਵ ਹੈ, ਤਾਂ ਇਹਦੀ ਸ਼ਕਤੀ ਹੈ ਜਿਹੜੀ ਉਹ ਬੁੱਧੀ ਹੈ ਜੀ।
ਬੁੱਧੀ ਦੀ ਸ਼ਕਤੀ ਸ਼ਿਵ ਹੈ, ਸ਼ਿਵ ਦੀ ਸ਼ਕਤੀ ਬੁੱਧੀ ਹੈ।
ਠੀਕ ਹੈ, ਦੋਨੋਂ ਚੇਤਨ।
ਗਿਆਨ ਜਿਹੜਾ ਹੈ ਅਕਲ ਦੀ ਸ਼ਕਤੀ ਹੈ, ਅਕਲ ਗਿਆਨ ਦੀ ਸ਼ਕਤੀ ਹੈ, ਇੱਕ ਦੂਜੇ ਦੀ ਸ਼ਕਤੀ ਹੈ ਨਾ ਦੋਵੇ।
ਠੀਕ ਹੈ ਜੀ, ਗੁਰਪ੍ਰਸਾਦ ਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਾਹਾਂ ਹੈ।
ਜਦ ਗਿਆਨ ਆਉਂਦਾ ਨਾ, ਗਿਆਨ ਦੀ ਕਿਰਪਾ ਹੁੰਦੀ ਹੈ, ਫੇਰ ਉਲਟਦੀ ਹੈ ਸ਼ਕਤੀ, ਇਹ ਫੇਰ ਫਰਕ ਮਿਟਦਾ, ਉਹਨਾਂ ਚਿਰ ਫਰਕ ਪਾਉਂਦੀ ਹੋ ਰਹਿੰਦੀ ਹੈ, ਫਰਕ ਪੈਂਦਾ ਹੀ ਰਹਿੰਦਾ। ਜਦ ਗੁਰਸਰ ਦਾ ਗਿਆਨ ਦੀ ਕਿਰਪਾ ਹੁੰਦੀ ਹੈ, ਇਹ ਗੁਰਪ੍ਰਸਾਦੀ ਹੈ, ਇੱਕ ਗਿਆਨ ਕਿਰਪਾ ਕਰਦਾ, ਇੱਕ ਗਿਆਨ ਇਹਦੇ ਤੇ ਕਿਰਪਾ ਕਰਦਾ ਨਹੀਂ ਹੈ, ਉਹ ਸਗੋਂ ਇਹਨੂੰ ਵਖੇਰਦਾ, ਡਿਫਰੈਂਸ ਰੱਖਦਾ। ਇਹ ਜਿਹੜਾ ਤੱਤ ਗਿਆਨ ਹੈ, ਇਹ ਬੁੱਧੀ ਨੂੰ ਉਲਟੀ ਕਰਦਾ, ਡਿਫਰੈਂਸ ਮਿਟਾਉਂਦਾ, ਫਰਕ ਮਿਟਾਉਂਦਾ। ਗੁਰਪ੍ਰਸਾਦੀ ਉਲਟੀ ਹੋਵੇ ਤੇ ਗੁਰ ਗਿਆਨ ਦੀ ਕਿਰਪਾ ਹੋ ਜਾਏ, ਫਿਰ ਉਲਟੀ ਹੋ ਜਾਂਦੀ ਹੈ, ਬੁੱਧ ਫਿਰ ਬਦਲ ਜਾਂਦੀ ਹੈ। ਗਿਆਨ ਰਤਨ ਸ਼ਬਦ ਤਾਹਾਂ ਹੈ, ਉੱਥੇ ਫਿਰ ਗਿਆਨ ਰਤਨ ਸ਼ਬਦ ਉੱਥੇ ਹੁੰਦਾ, ਜਦ ਬੁੱਧ ਬਦਲਦੀ ਹੈ ਨਾ, ਫਿਰ ਆ ਸ਼ਬਦ ਹੁੰਦਾ ਗੁਰਬਾਣੀ ਵਾਲਾ ਸ਼ਬਦ। ਇਹਦੇ ਚ ਗਿਆਨ ਰਤਨ, ਗਿਆਨ ਰਤਨ ਕੀ ਹੁੰਦਾ? ਸਭ ਤੋਂ ਕੀਮਤੀ ਗਿਆਨ, ਜਿੰਨੇ ਵੀ ਦੁਨੀਆਂ ਦੇ ਗਿਆਨ ਨੇ, ਹਰੇਕ ਨੂੰ ਰੰਗ ਚਾੜ ਦੇਣ ਵਾਲਾ ਰਤਨ, ਜਿਹੜਾ ਤਨ ਦੇ ਉੱਤੇ ਆਪਣਾ ਰੰਗ ਛੱਡ ਦੇਵੇ, ਉਹਨੂੰ ਆਪਣੇ ਰੰਗ ਚ ਰੰਗ ਦੇਵੇ, ਇਹੋ ਜਿਹੀ ਬੁੱਧ ਹੋਵੇ ਆਪਣਾ ਰੰਗ ਚਾੜ ਦਿੰਦਾ, ਫਰਕ ਰਹਿੰਦਾ ਹੀ ਨਹੀਂ। ਫਿਰ ਫਰਕ ਮਿਟਾਉਣ ਵਾਸਤੇ ਗਿਆਨ ਰਤਨ ਦੀ ਲੋੜ ਹੈ, ਸ਼ਬਦ ਦੀ ਲੋੜ ਹੈ, ਉਪਦੇਸ਼ ਦੀ ਲੋੜ ਹੈ, ਜਿਹਦੇ ਚ ਗਿਆਨ ਰਤਨ ਹੋਵੇ, ਜਿਹੜੀ ਗੁਰਬਾਣੀ ਦੀ ਲੋੜ ਹੈ, ਗੁਰਮਤ ਦੀ ਲੋੜ ਹੈ, ਫਰਕ ਮਿਟਾਉਣ ਵਾਸਤੇ। ਹਾਂਜੀ,
ਗੁਰਪ੍ਰਸਾਦ ਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਾਹਾ ਹੈ। ਇਹ ਕਿੱਥੇ ਸ਼ਬਦ, ਚੇਤਨ ਦੀ ਗੱਲ ਹੋ ਰਹੀ ਕਿ ਬਾਅਦ ਤੋਂ ਗਿਆਨ ਦੀ ਗੱਲ ਹੋ ਰਹੀ?
ਗੁਰਬਾਣੀ ਦੇ ਸਾਰਿਆਂ ਕੋਲ ਫਰਕ ਫੇਰ ਵੀ ਹੈ। ਜੇ ਇਹ ਰਤਨ ਗਿਆਨ ਰਤਨ ਉੱਥੇ ਜੰਮ ਗਿਆ, ਟਿਕ ਗਿਆ ਨਾ, ਗੁਰਬਾਣੀ ਜਿੱਥੇ ਸ਼ਬਦ ਵਸ ਗਿਆ, ਸ਼ਬਦ ਉਹ ਗਿਆਨ ਰਤਨ ਤਾਹਾ ਦਾ ਮਤਲਬ, ਉੱਥੇ ਸ਼ਬਦ ਸਮਝੋ ਵਸ ਗਿਆ, ਉੱਥੇ ਮੌਜੂਦ ਰਹਿੰਦਾ ਸਾਥ ਸਾਥ, ਇਹ ਕਿਸੇ ਘੜੀ ਇਹਦੀ ਗਹਿਰਾਸ਼ ਦੀ ਨਹੀਂ ਹੁੰਦੀ, ਗੁਰਮੁਖ ਦੀ ਉੱਥੋਂ ਗੁਰਬਾਣੀ ਦੀ ਇਹਦੀ ਜਗ੍ਹਾ ਕੋਈ ਹੋਰ ਚੀਜ਼ ਨਹੀਂ ਲੈਂਦੀ, ਹਰ ਵਕਤ ਮੌਜੂਦ ਰਹਿੰਦਾ ਇਹ। ਜੇ ਇਹਦੀ ਗਹਿਰਾਸ਼ ਨਹੀਂ ਹੋ ਜਾਏ, ਹਰ ਵਿਸਰ ਜਾਵੇ, ਫਿਰ ਖੁਆਰੀ ਸ਼ੁਰੂ ਹੋ ਜਾਂਦੀ ਹੈ, ਫਿਰ ਫਰਕ ਪੈਣ ਲੱਗ ਜਾਂਦਾ। ਹਾਂਜੀ,
ਅੰਧੇਰਾ ਚਾਨਣ ਆਪੇ ਕੀਆ, ਇੱਕੋ ਵਰਤੈ ਅਵਰ ਨਾ ਬੀਆ, ਗੁਰਪ੍ਰਸਾਦੀ ਆਪ ਪਛਾਣੈ, ਕਮਲ ਬਿਗਸੈ ਬੁੱਧੀ ਤਾਹਾ ਹੈ।
ਅੰਧੇਰੇ ਦੇ ਨਾਲ ਮਨ ਉਹਨੂੰ ਰੋਸ਼ਨ ਕਰਤਾ, ਮਨ ਨੂੰ ਰੋਸ਼ਨ ਕਰ, ਅੰਧੇਰਾ ਚਾਨਣ ਚ ਬਦਲਤਾ, ਅੰਧੇਰਾ ਚਾਨਣ ਆਪੇ ਕੀਆ, ਅੰਧੇਰੇ ਨੂੰ ਚਾਨਣ ਚ ਆਪੇ ਬਦਲਿਆ, ਆਪਣੇ ਅੰਦਰਲੇ ਅੰਧੇਰੇ ਨੂੰ ਚਾਨਣ ਚ ਆਪੇ ਬਦਲਿਆ। ਇੱਕੋ ਵਰਤੈ ਅਵਰ ਨਾ ਬੀਆ, ਹੁਣ ਇੱਕੋ ਹੀ ਰਹਿ ਗਿਆ ਮਨ, ਦੋ ਦੂਆ ਮਨ ਗਾਇਬ ਹੋ ਗਿਆ, ਅੰਧੇਰਾ ਹੀ ਦੂਆ ਮਨ ਸੀ, ਬੀਆ ਦੂਜਾ, ਇੱਕ ਚਾਨਣ ਹੈ, ਇੱਕ ਅੰਧੇਰਾ, ਜਿਹੜਾ ਡੋਲਦਾ ਮਨ ਹੈ ਉਹ ਅੰਧੇਰਾ, ਦਿਲ ਹੈ ਜਿਹੜਾ, ਦਿਲ ਅੰਧੇਰੀ ਰਾਤ ਹੈ, ਮਨ ਦਿਲ ਹੈ ਜਿਹੜਾ ਅੰਧੇਰੀ ਰਾਤ ਹੈ। ਜਦ ਚਾਨਣ ਹੋ ਜਾਂਦਾ ਹੈ, ਫਿਰ ਦੋਏ ਚਾਨਣ ਇੱਕੋ ਜਿਹੇ ਹੋ ਜਾਂਦੇ ਨੇ, ਫਿਰ ਦੂਜਾ ਰਹਿੰਦਾ ਨੀ, ਫਿਰ ਇੱਕੋ ਰਹਿ ਜਾਂਦਾ, ਪੂਰਨ ਬ੍ਰਹਮ ਹੋ ਜਾਂਦਾ। ਗੁਰਪ੍ਰਸਾਦੀ ਆਪ ਪਛਾਣ, ਕਮਲ ਬਿਕਸੈ ਬੁੱਧ ਤਾਹਾਂ ਹੈ, ਗਿਆਨ ਦੀ ਕਿਰਪਾ ਨਾਲ ਜਦੋਂ ਆਪਣੇ ਆਪ ਨੂੰ ਪਛਾਣ ਲੈਂਦਾ, ਇੱਕ ਰਹਿ ਜਾਂਦਾ, ਇੱਕ ਰਹਿਆ ਤਾਂ ਇੱਕੋ ਜਾਨਣ। ਜਦ ਇੱਕ ਹੋ ਕੇ ਰਹਿ ਜਾਂਦਾ ਫਿਰ ਆਪਣੇ ਆਪ ਨੂੰ ਇੱਕ ਨੂੰ ਜਾਣ ਲੈਂਦਾ ਆਪੇ ਕੋਈ ਸਮਝ ਲੈਂਦਾ ਵੀ ਜੋ ਮਾਇਆ ਇੱਕ ਹੀ ਉਹਨੇ ਹੀ ਹੁੰਦਾ ਇੱਕ ਜਦ ਇੱਕ ਪਛਾਣ ਲੈਂਦਾ ਕੰਮ ਵਿਕਸਿਆ ਫਿਰ ਮਨ ਖਿੜ ਜਾਂਦਾ ਇਹਦਾ ਫਿਰ ਖੇੜਾ ਹੋ ਜਾਂਦਾ ਕੋਈ ਨਹੀਂ ਹੋ ਜਾਂਦਾ ਕਮਲ ਵਿਕਸਿਆ ਬੁੱਧ ਤਾਹਾ ਹੈ ਜਦ ਕਮਲ ਵਿਕਸਦਾ ਜਾਂ ਵਿਕਾਸ ਹੁੰਦਾ ਫਿਰ ਖੇੜਾ ਹੁੰਦਾ ਮਨ ਖਿੜਦਾ ਫਿਰ ਸਮਝ ਲਓ ਵਿਵੇਕ ਬੁੱਧੀ ਪ੍ਰਗਟ ਹੋ ਜਾਂਦੀ ਹੈ ਵਿੱਚ ਅਵਸਥਾ ਹੈ ਜਦ ਮਨ ਜਿਹਦਾ ਮਨ ਵਿਕਸ ਜਵੇ ਉਹਦੇ ਕੋਲ ਵਿਵੇਕ ਬੁੱਧ ਹੁੰਦੀ ਹੈ ਜਿੰਨਾ ਚਿਰ ਮਨ ਵਿਕਸਦਾ ਜੀ ਵਿਵੇਕ ਬੁੱਧ ਨਹੀਂ ਹੈ ਕੋਲ ਦੇਖਾ ਹੋ ਸਕਦਾ ਤੁਹਾਡੀ ਆਪਣੀ ਵਿਵੇਕ ਬੁੱਧ ਦਾ ਵਿਵੇਕ ਬੁੱਧੀ ਨਹੀਂ ਹੈ ਮਨ ਵਿਕਸਿਆ ਨਹੀਂ ਹੋਇਆ ਪੂਰਾ ਖੜਿਆ ਨਹੀਂ ਹੋਇਆ
ਅੰਧੇਰਾ ਚਾਨਣ ਆਪੇ ਕੀ ਆ ਦਾ ਭਾਵ ਕੀ ਹੈ ਵੀ ਜਿਹੜੀ ਜਿਹੜੀ ਜਗ੍ਹਾ ਹਨੇਰਾ ਸੀਗਾ ਮਨ ਵਿੱਚ ਉੱਥੇ ਚਾਨਣਾ ਪੈਦਾ ਕਰ ਲਿਆ
ਚਾਨਣ ਤਾਂ ਆਪੇ ਕਰੂਗਾ ਪੈਦਾ ਸ਼ਬਦ ਵਿਚਾਰ ਨਾਲ ਚਾਨਣ ਪੈਦਾ ਕਰੂਗਾ ਗਿਆਨ ਲਊਗਾ ਤਾਂ ਚਾਨਣ ਆਊਗਾ
ਇੱਕੋ ਵਰਤੈ ਅਵਰ ਮੈਂ ਬੀਆ ਦਾ ਕੀ ਭਾਵ ਬਣਿਆ
ਜਿੱਥੇ ਹਨੇਰਾ ਉੱਥੇ ਹੀ ਮਨ ਹਨੇਰਾ ਨਹੀਂ ਉੱਥੇ ਬੰਦ ਹੈ ਜੀ ਸ਼ੰਕਾ ਹਨੇਰੇ ਚ ਪੈਦਾ ਹੁੰਦੀ ਹੈ
ਤੇ ਗੁਰਪ੍ਰਸਾਦੀ ਆਪ ਪਛਾਣਿਆ ਇਹਦਾ ਮਤਲਬ ਇਹਦੇ ਵਾਸਤੇ ਗਿਆਨ ਦੀ ਲੋੜ ਹੈ ਜੀ
ਜਾਣਦਾ ਹੈ ਉਹ ਤਾਂ ਹੀ ਚਾਨਣ ਹੋਇਆ
ਬਾਹਰੋਂ ਹੀ ਗਿਆਨ ਹੋਇਆ ਪੈਦਾ ਬਾਹਰੋਂ ਕਿਸੇ ਤੋਂ ਗੁਰਪ੍ਰਸਾਦ ਨੇ
ਗਿਆਨ ਉਹਦੇ ਵਿੱਚ ਚਾਨਣ ਹੋ ਗਿਆ ਆਪੇ ਇੱਕ ਹੋ ਗਿਆ
ਤੇ ਜਿਹੜਾ ਕਮਲ ਵਿਕਸਿਆ ਇਹ ਹੁਣ ਪੂਰਨ ਬ੍ਰਹਮ ਹੈ ਕਿ ਤੋਂ ਵੀ ਅਗਲੀ ਅਵਸਥਾ
ਪੂਰਨ ਬ੍ਰਹਮ ਹੈ ਕਮਲ ਵਿਕਸਿਆ ਬੁੱਧ ਤਾਂ ਹੈ ਬੁੱਧ ਤਾਂ ਉੱਥੇ ਹੈ ਪਰ ਕੋਈ ਬੁਲਾਵੇ ਤਾਂ ਬੋਲੂਗੀ ਬੁਲਾਏ ਤੇ ਬੋਲੂ ਬੁੱਧ ਚਾਹੇ ਹੈ ਆਪਣੇ ਆਪ ਨਹੀਂ ਬੋਲ ਸਕਦਾ ਬੁਲਾਇਆ ਵੀ ਪੂਰਨ ਬੁੱਧ ਵਾਲਾ ਹੀ ਬੋਲ ਸਕਦਾ
ਬੁਲਾਇਆ ਬੋਲੇ ਖਸਮ ਕਾ ਹੈ ਜੀ
ਹਾਂ
ਤੇ ਉਹ ਜਦੋਂ ਬੋਲੇਗਾ ਤਾਂ ਫਿਰ ਉਹ ਪਾਰ ਬ੍ਰਹਮ ਦਾ ਬੁਲਾਇਆ ਹੀ ਬੋਲੇਗਾ
ਹਾਂ ਜੀ ਹਾਂ
ਆਪਣੀ ਗਹਿਣ ਗਤੀ ਆਪੇ ਜਾਣੈ ਹੋਰ ਲੋਕ ਸੁਣੀ ਸੁਣੀ ਆਖ ਵਖਾਣੈ ਗਿਆਨੀ ਹੋਵੇ ਸੋ ਗੁਰਮੁਖੀ ਬੂਝੈ ਸਾਚੀ ਸਿਫਤੀ ਸਲਾਹ ਹੈ
ਗਹਿਣ ਗਤੀ ਕੀ ਹੈ ਆਪਣਾ ਮਨ ਕਾਬੂ ਕਰ ਲਿਆ ਹੁਣ ਮਨ ਕਾਬੂ ਜਾਏ ਗਿਆਨ ਕਾ ਬੱਧਾ ਹੋਇਆ ਮਨ ਇਹ ਗਹਿਣ ਗਤੀ ਇਹਨੂੰ ਕਹਿੰਦੇ ਨੇ ਜਿਹਦਾ ਮਨ ਵਧਿਆ ਹੋਇਆ ਜਿਹਨੇ ਬੰਨਿਆ ਹੋਇਆ ਮਨ ਉਹਨੂੰ ਪਤਾ ਕਿਵੇਂ ਬੰਨਿਆ ਹੋਇਆ ਹੈ ਕਿ ਨਹੀਂ ਹੈ ਦੂਏ ਨੂੰ ਕਿਸੇ ਨੂੰ ਨਹੀਂ ਪਤਾ ਆਪਣੀ ਗਹਿਣ ਗਤੀ ਆਪੇ ਜਾਣੂ ਬਸ ਉਸੇ ਨੂੰ ਪਤਾ ਆਪਣਾ ਦੂਏ ਨੂੰ ਨਹੀਂ ਪਤਾ ਉਸਦਾ ਹੋਰ ਲੋਕ ਸੁਣ ਸੁਣੀ ਆਖ ਪਖਾਣਾ ਬਾਕੀ ਤਾਂ ਸੁਣ ਕੇ ਆਖੀ ਜਾਂਦੇ ਨੇ ਬੋਲੀ ਜਾਂਦੇ ਨੇ ਗਹਿਣ ਗਤੀ ਨਹੀਂ ਉਹਨਾਂ ਦੇ ਕੋਲ ਹੈ ਇਸੇ ਕਰਕੇ ਆਨੰਦ ਆਨੰਦ ਸਭ ਕੋ ਕਹਿਣ ਸਾਰੇ ਆਨੰਦ ਆਨੰਦ ਕਰਦੇ ਨੇ ਸਾਰੇ ਕਹਿੰਦੇ ਨੇ ਮੈਂ ਪਾ ਲਿਆ ਪਾਇਆ ਜਿਹਨੇ ਉਹਨੂੰ ਪਤਾ ਗਿਆਨੀ ਹੋਵੇ ਸੋ ਗੁਰਮੁਖ ਬੂਝਿਆ ਜੇ ਗਿਆਨੀ ਹੋਵੇ ਗਿਆਨ ਹੋਵੇ ਤਾਂ ਹੀ ਗੁਰਮੁਖੀ ਹੈ ਗੁਰਮੁਖ ਗਿਆਨ ਵਾਲੇ ਆ ਗੁਰਮੁਖ ਗਿਆਨ ਡੋਰੀ ਪਰ ਪਕੜੀ ਗਿਆਨੀ ਹੋਵੇ ਸੋ ਗੁਰਮੁਖੀ ਬੂਝਿਆ ਗੁਰਮੁਖੀ ਬੁੱਧੀ ਕੀ ਹੁੰਦੀ ਹੈ ਗਿਆਨ ਦੀ ਹੋਵੇ ਤਾਂ ਪਤਾ ਲੱਗਦਾ ਹਰੇ ਕੋਈ ਗੁਰਮੁਖ ਨਹੀਂ ਹੋ ਸਕਦਾ ਸਾਚੀ ਸਿਫਤ ਸਲਾਹ ਹੈ ਸਾਚੀ ਸਿਫਤ ਕੀ ਹੁੰਦੀ ਹੈ ਝੂਠੀ ਸਿਫਤ ਸਲਾਹ ਕੀ ਹੁੰਦੀ ਹੈ ਤੇ ਗਿਆਨੀ ਗੁਰਮੁਖੀ ਬੁੱਧੀ ਵਾਲਾ ਹੋਵੇ ਉਹ ਸਮਝਦਾ ਕੱਚੀ ਬਾਣੀ ਜਾਂ ਪੱਕੀ ਬਾਣੀ ਕਿਵੇਂ ਹੈ ਕਿਵੇਂ ਫਰਕ ਹੁੰਦਾ ਕਿਵੇਂ ਉਹਨਾਂ ਨੇ ਕੱਚੀ ਬਾਣੀ ਨਹੀਂ ਪਾਈ ਪਾ ਲਈ ਲੋਕਾਂ ਨੂੰ ਕੱਚੀ ਬਾਣੀ ਪੱਕੀ ਬਾਣੀ ਦਾ ਪਤਾ ਹੀ ਨਹੀਂ ਹੋ ਰਿਹਾ ਉਲਟ ਪਲਾਂਗ ਲੈ ਦਿੱਤਾ ਬੁੱਧ ਹੈ ਨਹੀਂ ਸੀ ਉਹ ਹਾਂਜੀ
ਦੇਹੀ ਅੰਦਰ ਵਸਤ ਅਪਾਰਾ ਆਪੇ ਕਪਟ ਭੁਲਾਵਣ ਹਾਰਾ ਗੁਰਮੁਖੀ ਸਹਿਜੇ ਅੰਮ੍ਰਿਤ ਪੀਵੈ ਤ੍ਰਿਸ਼ਨਾ ਅਗਨੀ ਬੁਝਾਹਾ ਹੈ
ਦੇਹੀ ਦੇ ਅੰਦਰ ਤਾਂ ਅਪਾਰ ਵਸਤੂ ਹੈ ਨਾਮ ਹੈਗਾ ਦੇਹੀ ਦੇ ਅੰਦਰ ਹੀ ਨਾਮ ਦੇ ਅੰਦਰ ਪ੍ਰਭ ਦਾ ਨਾਮ ਦੇਹੀ ਮੈਂ ਇਸਕਾ ਦੂਸਰਾ ਆਪੇ ਕਪਟ ਭੁਲਾਵਣ ਹਾਰਾ ਪਰ ਜਿਹੜਾ ਕਪਟ ਦੀ ਗੱਠ ਪਾਈ ਹੋਈ ਹੈ ਨਾ ਉਹ ਬਾਹਰ ਨਹੀਂ ਆਉਣ ਦਿੰਦੀ ਨਾਮ ਨੂੰ ਸੱਚ ਨੂੰ ਇਹ ਕਪਟ ਦੀ ਗੱਠ ਨਹੀਂ ਖੋਲਦੇ ਇਹ ਪੰਡਤ ਵਿਦਵਾਨ ਕਪਟ ਗਾਂਠ ਜਬ ਖੁੱਲੇ ਦੇਵ ਕਪਟ ਦੀ ਗੱਠ ਨਹੀਂ ਖੋਲਦੇ ਸੱਚ ਨੂੰ ਐਕਸੈਪਟ ਨਹੀਂ ਕਰਦੇ ਸੱਚ ਤੋਂ ਤਾਂ ਖਤਰਾ ਮੰਨਦੇ ਨੇ ਲੋਕ ਆਨੇ ਬਹਾਨੇ ਲਾਉਂਦੇ ਨੇ ਸੱਚ ਬੋਲਣ ਲੱਗੇ ਸੱਚ ਨੂੰ ਮੰਨਣ ਲੱਗੇ ਆਪੇ ਕਪਟ ਖੁਲਾਵਣ ਵਾਲਾ ਕਪਟ ਦੀ ਗੱਠ ਨੂੰ ਆਪੇ ਖੁਲਾਵਣ ਵਾਲਾ ਆਪੇ ਖੋਲਦਾ ਗੁਰਮੁਖੀ ਸਹਿ ਕੇ ਅੰਮ੍ਰਿਤ ਪੀਵੈ ਜੇ ਕਪੜ ਦੀ ਗਾਂਠ ਖੁੱਲ ਜਾਂਦੀ ਹੈ ਤੇ ਅੰਮ੍ਰਿਤ ਦਾ ਅੰਦਰ ਹੀ ਹੈ ਫਿਰ ਤੇ ਅੰਮ੍ਰਿਤ ਪੀਂਦਾ ਪੀਵੈ ਕ੍ਰਿਸ਼ਨ ਅਗਨ ਬੁਝਾਹਾ ਇੱਥੇ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਅੰਦਰੋਂ ਜਦ ਗਿਆਨ ਮਿਲਦਾ ਤ੍ਰਿਸ਼ਨਾ ਦੀ ਅੱਗ ਜਦ ਬੁਝਦੀ ਹੈ ਪਹਿਲਾਂ ਤ੍ਰਿਸ਼ਨਾ ਰੋਕਣੀ ਹੋ ਪੈਂਦੀ ਹੈ ਬਾਹਰਲੇ ਗਿਆਨ ਦਾ ਤਾਂ ਤ੍ਰਿਸ਼ਨਾ ਸਿਰਫ ਠੰਡੀ ਹੋ ਪੈਂਦੀ ਹੈ ਥੋੜੀ ਜੀ ਹਮੇਸ਼ਾ ਵਾਸਤੇ ਨਹੀਂ ਬੁਝਦੀ ਹੈ ਫਿਰ ਤਾਂ ਧੂੰਆਂ ਵੀ ਨਹੀਂ ਨਿਕਲਦਾ, ਪਹਿਲਾਂ ਅੱਗ ਬੋਝਦੀ ਹੈ, ਧੂੰਆਂ ਨਿਕਲਦਾ ਹੁੰਦਾ। ਕੁਝ ਕੇ ਯਾਦ ਨਿਕਸੇ ਨਾ ਧੂੰ, ਫਿਰ ਧੂੰਆਂ ਵੀ ਨਹੀਂ ਨਿਕਲਦਾ, ਫਿਰ ਅੱਗ ਨਹੀਂ ਰਹੀਦਾ, ਧੂੰਆਂ ਨਹੀਂ ਨਿਕਲਦਾ। ਹਾਂਜੀ,
ਸਭ ਰਸ ਦੇਹੀ ਅੰਦਰ ਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ, ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਹਾਏ।
ਸਭ ਰਸ ਦੇਹੀ ਬਾਣੇ ਪਾਏ, ਸਾਰੇ ਰਸ ਦੇਹੀ ਦੇ ਵਿੱਚ ਪਾਏ ਨੇ, ਵਿਰਲੇ ਕਉ ਗੁਰ ਸ਼ਬਦ ਬੁਝਾਏ। ਆ ਜਿਹੜਾ ਸ਼ਬਦ ਹੈ, ਗੁਰਬਾਣੀ ਸ਼ਬਦ ਰੂਪ ਹੈ, ਇਹ ਵੀ ਬੁਝਾਰਤਾ ਹੈ, ਉਹ ਵਿਰਲੇ ਨਹੀਂ ਬੁੱਝੀ ਹੈ, ਉਹ ਵੀ ਉਹਦੀ ਕਿਰਪਾ ਹੋਵੇ ਤਾਂ ਬੁੱਝਦਾ। ਵਿਰਲੇ ਕਉ ਗੁਰ ਸ਼ਬਦ ਬੁਝਾਏ, ਉਹ ਧਿਆਨ ਦੇ ਦੇਵੇ ਗੁਰਬਾਣੀ ਦੇ ਉੱਤੇ, ਜਿਸ ਤਰੀਕੇ ਨਾਲ ਇਹਦੀ ਰਚਨਾ ਕੀਤੀ ਹੈ, ਗੁਰਬਾਣੀ ਲਿਖੀ ਗਈ ਹੈ, ਤੇ ਧਿਆਨ ਦੇ ਇਹਦੇ ਵਿੱਚ ਲੱਗ ਜਾਵੇ ਤਾਂ ਸਮਝ ਆ ਜਾਂਦੀ ਹੈ। ਧਿਆਨ ਹੋਰ ਪਾਸੇ ਪੜੀ ਜਾਂਦੇ ਨੇ ਅੱਖਾਂ ਨੂੰ, ਕੀ ਪੜ ਲਿਆ ਤਾਂ ਪਤਾ ਹੀ ਨਹੀਂ। ਅੰਤਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਹਾ ਹੈ। ਜੇ ਅੰਦਰ ਖੋਜੇ ਗੁਰਬਾਣੀ ਪੜ੍ਹ ਪੜ੍ਹ ਕੇ, ਜੋ ਕੁਛ ਲਿਖਿਆ ਸਭ ਅੰਦਰ ਹੈ, ਸਭ ਕੁਛ ਘਰ ਮੈਂ, ਅੰਦਰਲੀ ਗੱਲ ਹੈ ਸਾਰੀ ਹੋਈ, ਬਾਹਰ ਨਾ ਹੋਏ, ਬਾਹਰ ਦੀ ਕੋਈ ਗੱਲ ਨਹੀਂ ਗੁਰਬਾਣੀ ਚ। ਗੁਰਬਾਣੀ ਪੜ੍ਹ ਕੇ ਅੰਦਰ ਖੋਜੇ, ਸਾਰੀ ਗੱਲ ਅੰਦਰਲੀ ਹੈ। ਅੰਦਰ ਖੋਜੇ ਸ਼ਬਦ ਸਲਾਹੇ, ਫਿਰ ਆ ਜਿਹੜੀ ਸ਼ਬਦ ਆ ਨਾ ਗੁਰਬਾਣੀ ਦੀ, ਫਿਰ ਗੁਰਬਾਣੀ ਦੀ ਸਿਫਤ ਸਲਾਹ ਕਰਦਾ, ਜਦ ਹਰ ਗੱਲ ਅੰਦਰੋਂ ਹੀ ਸਾਬਤ ਹੋਈ ਜਾਂਦੀ ਹੈ। ਬਾਹਰ ਕਾਹੇ ਜਾਹਾ ਹੈ, ਇਹਨੂੰ ਬਾਹਰ ਖੋਜਣ ਦੀ ਲੋੜ ਹੈ, ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਬਾਹਰ ਦੀਆਂ ਕਥਾ ਕਹਾਣੀਆਂ ਸੁਣਨ ਦੀ ਲੋੜ ਨਹੀਂ ਪੈਂਦੀ ਗੁਰਬਾਣੀ ਨੂੰ ਅਰਥਾਉਣ ਵੇਲੇ, ਗੱਲ ਸਾਰੀ ਇੱਧਰ ਲਈ ਹੈ। ਕਥਾ ਕਹਾਣੀਆਂ ਉਹ ਕਰਦੇ ਨੇ ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਹੋ ਹੈ, ਗੁਰਬਾਣੀ ਬੁੱਝੀ ਹੋ ਹੈ ਜਿਹਨਾਂ ਨੇ, ਉਹਨਾਂ ਵਾਸਤੇ ਬਾਹਰਲੀ ਗੱਲ ਹੈ, ਪੰਡਤਾਂ ਵਾਸਤੇ ਜਾਂ ਪੰਡਤਾਂ ਦੇ ਚੇਲਿਆਂ ਵਾਸਤੇ। ਹਾਂਜੀ,
ਵਿਣ ਚਾਖੇ ਸਵਾਦ ਕਿਸੇ ਨਾ ਆਇਆ, ਗੁਰ ਕੇ ਸ਼ਬਦੀ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾਪਦ ਹੋਏ, ਗੁਰ ਕੇ ਸ਼ਬਦੀ ਰਸ ਤਾਹਾ ਹੈ।
ਜਿੰਨਾ ਚਿਰ ਕੋਈ ਚੀਜ਼ ਖਾ ਜਾਂ ਪੀ ਦੀ ਚੱਖ ਨਹੀਂ ਲੈਂਦਾ, ਉਹਨਾਂ ਚਿਰ ਉਹ ਟੇਸਟ ਕਿਵੇਂ ਦੱਸੂਗਾ ਕਿਸ ਚੀਜ਼ ਦਾ ਕੀ ਹੈ? ਚੱਖੇ ਦੇ ਨਾਲ ਟੇਸਟ ਉਹਨੂੰ ਪਤਾ ਲੱਗੂਗਾ, ਦੱਸੇ ਤੇ ਨਹੀਂ ਪਤਾ ਲੱਗਦਾ ਇਹ ਮਿੱਠਾ ਕਿਹਾ ਜਾ ਮਿੱਠਾ। ਮਿੱਠਾ ਬਹੁਤ ਪ੍ਰਕਾਰ ਦਾ, ਖੱਟਾ ਬਹੁਤ ਪ੍ਰਕਾਰ ਦਾ, ਚੱਖੇ ਤੇ ਹੀ ਪਤਾ ਲੱਗਦਾ ਕਿਹਾ ਜਾ। ਗੁਰ ਕੇ ਸ਼ਬਦ ਅੰਮ੍ਰਿਤ ਪੀ ਆਇਆ, ਪੀ ਆਇਆ ਲੱਗਦਾ ਪਿਆਇਆ ਨਹੀਂ ਹੈ। ਜਾਂ ਗੁਰ ਕਾ ਸ਼ਬਦ ਸੁਣਿਆ ਤਾਂ ਬਾਹਰ ਕੰਨਾਂ ਨਾਲ ਬਾਹਰ, ਜਦ ਉਹਦੇ ਚ ਰਸ ਗਿਆਨ ਰਸ ਪੀ ਲਿਆ ਇਹਦੇ ਅੰਦਰ, ਘੁੱਟ ਲੰਘੀ ਇਹਦੇ ਅੰਦਰ ਕੋਈ ਵੀ, ਫਿਰ ਆਇਆ ਅੰਦਰ ਘਰ, ਫਿਰ ਟਿਕਿਆ ਉਧਰਲੀ ਗੱਲ ਹੈ, ਅੰਦਰ ਖੋਜਣ ਫਿਰ ਲੱਗਿਆ। ਗੁਰ ਕੇ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਕੇ ਆ ਗਿਆ ਘਰ, ਅੰਮ੍ਰਿਤ ਪੀ ਆ, ਦੇਖੋ ਅੰਮ੍ਰਿਤ ਦੇ ਨਾਲ ਫਿਰ ਪੀ ਲਿਖਿਆ, ਪਿਆਇਆ ਨਹੀਂ ਹੈ, ਪੀ ਹੈ, ਅੰਮ੍ਰਿਤ ਪੀ ਅਮਰਾਪਦ ਹੋਏ। ਜਿਹਨਾਂ ਨੇ ਅੰਮ੍ਰਿਤ ਪੀ ਲਿਆ ਅਮਰ ਹੋ ਗਏ, ਉਹ ਅਮਰਾਪਦ ਪਾ ਲਿਆ ਉਹਨਾਂ ਨੂੰ। ਗੁਰ ਕੇ ਸ਼ਬਦ ਰਸ ਤਾਹਾ ਹੈ, ਗੁਰ ਕੇ ਸ਼ਬਦ ਦਾ ਜਿਹੜਾ ਰਸ ਹੈ ਉਹ ਸਿਰ ਦੇ ਚ ਹੈਗਾ, ਫਿਰ ਜਦ ਬੋਲਦਾ ਉਹਦੇ ਆਵਾਜ਼ ਦੇ ਵਿੱਚ, ਉਹਦੇ ਬੋਲ ਚ, ਉਹਦੇ ਸ਼ਬਦ ਦੇ ਵਿੱਚ ਰਸ ਹੈ। ਜੇ ਪਹਿਲਾਂ ਉਹਦਾ ਰਸ ਪੀਤਾ ਹੋਇਆ ਹੋਵੇ, ਜੇ ਭਾਂਡੇ ਚ ਪਹਿਲਾਂ ਰਸ ਹੋਵੇ ਉਹੀ ਨਿਕਲਣੀ ਹੈ ਬੋਲੇ ਤੇ ਬਸ। ਜੇ ਪਹਿਲਾਂ ਭਾਂਡੇ ਚ ਰਸ ਪਾਇਆ ਹੋਇਆ ਪੀ ਕੇ ਤਾਂ ਬੋਲੇ ਤੇ ਬਾਹਰ ਆਊਗਾ, ਉਹੀ ਰਸ ਬਾਹਰ ਨਿਕਲੂਗਾ। ਫਿਰ
ਇੱਥੇ ਨਾਮਦੇਵ ਵਾਲੇ ਸ਼ਬਦ ਚ ਵੀ ਪੀ ਆਇਆ ਹੀ ਹੈ, ਇੱਥੇ ਵੀ ਪੀ ਆਇਆ ਹੀ ਹੈ ਜੀ,
ਪੀ ਆਇਆ ਦੋ ਜਗ੍ਹਾ ਪੀ ਆਇਆ ਜੀ। ਹਾਂਜੀ,
ਆਪ ਪਛਾਣੇ ਸੋ ਸਭ ਗੁਣ ਜਾਣੇ, ਗੁਰ ਕੇ ਸ਼ਬਦੀ ਹਰਿਨਾਮ ਵਖਾਣੇ, ਅਨਦਿਨ ਨਾਮ ਰੱਤਾ ਦਿਨ ਰਾਤੀ, ਮਾਇਆ ਮੋਹ ਚੁਕਾਹਾ ਹੈ।
ਜਿਹਨੇ ਆਪਣਾ ਆਪ ਪਛਾਣ ਲਿਆ ਉਹ ਸਾਰੇ ਗੁਣਾਂ ਦਾ ਗਿਆਨ ਉਹਨੂੰ ਹੋ ਜਾਂਦਾ। ਆਪ ਪਛਾਣੇ ਸੋ ਸਭ ਗੁਣ ਜਾਣੇ, ਸਾਰੇ ਜਿੰਨੇ ਗੁਣ ਨੇ ਉਹਨਾਂ ਦੀ ਜਾਣਕਾਰੀ ਉਹਨੂੰ ਹੋ ਜਾਂਦੀ ਹੈ, ਜਿਹਨੇ ਆਪਣਾ ਜਦੋਂ ਆਪਣਾ ਆਪਾ ਪਛਾਣ ਲਿਆ। ਯਾਨੀ ਗੁਣਾਂ ਦੀ ਜਾਣਕਾਰੀ ਪਹਿਲਾਂ ਹੁੰਦੀ ਹੈ, ਆਪਣਾ ਆਪਾ ਪਹਿਲਾਂ ਪਛਾਣਦਾ, ਗੁਣ ਪਹਿਲਾਂ ਪੈਦਾ ਕਰਨੇ ਪੈਂਦੇ ਨੇ, ਆਪਣੇ ਆਪ ਦਾ ਬਾਅਦ ਗਿਆਨ ਹੁੰਦਾ। ਗੁਣਾਂ ਦੀ ਜਾਣਕਾਰੀ ਪਹਿਲਾਂ, ਗੁਰਬਾਣੀ ਦੀ ਜਾਣਕਾਰੀ ਪਹਿਲਾਂ, ਗੁਰਬਾਣੀ ਦੀ ਸੋਚੀ ਪਹਿਲਾਂ, ਆਤਮ ਗਿਆਨ ਦੀ ਜਾਣਕਾਰੀ ਉਹ ਤੋਂ ਬਾਅਦ, ਉੱਥੇ ਮਿਲਣੀ ਹੈ। ਗੁਰ ਕੇ ਸ਼ਬਦ ਹਰ ਨਾਮ ਵਖਾਣੇ, ਫਿਰ ਗੁਰ ਕਾ ਸ਼ਬਦ ਜੇ ਮਿਲਦਾ ਫਿਰ ਹਰ ਨਾਮ ਦਾ ਵਖਿਆਨ ਹੁੰਦਾ। ਗੁਰ ਕਾ ਸ਼ਬਦ ਕੀ ਹੈ? ਗੁਰਬਾਣੀ ਹਰ ਨਾਮ ਦਾ ਹੀ ਵਖਿਆਨ ਹੈ। ਗੁਰ ਕੇ ਸ਼ਬਦ ਹੀ ਹਰ ਨਾਮ ਵਖਾਣੇ, ਨਾਮ ਦਾ ਵਖਿਆਨ ਹੈ, ਆਹ ਜਿਹੜੇ ਗੁਰ ਸਤਿਗੁਰ ਦਾ ਜਿਹੜੀ ਬਾਣੀ ਹੈ, ਅੰਦਰ ਨਾਮ ਦਿੱਤਾ ਦਿਲ ਰਾਤੀ ਜਿਹੜਾ ਵਿਖਿਆਨ ਕਰਦਾ ਉਹ ਅੰਦਰ ਨਾਮ ਦੇ ਰੰਗ ਚ ਰੰਗਿਆ ਰਹਿੰਦਾ ਦਿਲ ਰਾਤੀ ਮਾਇਆ ਮੋਹ ਚੁਕਾ ਹੈ ਮਾਇਆ ਦਾ ਮੋਹ ਦੇ ਅੰਦਰ ਨਹੀਂ ਹੁੰਦਾ ਮਾਇਆ ਦਾ ਮੋਹ ਦਾ ਤਿਆਗ ਹੁੰਦਾ ਉਹਦੇ ਅੰਦਰੋਂ ਹਾਂਜੀ
ਜਿਹੜਾ ਆਪ ਪਛਾਣ ਹੈ ਸੋ ਸਭ ਗੁਣ ਜਾਣੇ ਹੁਣ ਇਸ ਅਵਸਥਾ ਚ ਜਪ ਪੂਰਾ ਹੋ ਗਿਆ
ਹਾਂ ਜਪ ਪੂਰਾ ਹੋ ਗਿਆ
ਤੇ ਗੁਰ ਕੈ ਸ਼ਬਦੀ ਹਰੀ ਨਾਮ ਵਖਾਣਾ ਹੁਣ ਇਹ ਗੁਰ ਕਾ ਸ਼ਬਦ ਬਾਹਰੋਂ ਅਜੇ ਪ੍ਰਾਪਤ ਹੋ ਰਿਹਾ
ਬਾਹਰੋਂ ਹੀ ਆ ਗੁਰ ਕੈ ਨਾਮ ਵਖਾਣਾ
ਅੱਛਾ ਵਿਆਖਿਆ ਕਰ ਰਿਹਾ ਹੁਣ ਅਜੇ
ਗੁਰਬਾਣੀ ਨੂੰ ਸਮਝ ਕੇ ਜੇ ਦੱਸ ਰਿਹਾ ਉਹ ਵੀ ਨਾਮ ਵਖਾਣੇ
ਠੀਕ ਹੈ ਜੀ ਨਾਮ ਵਖਾਣੇ ਦਾ ਮਤਲਬ ਕੋਈ ਰਟ ਨਹੀਂ ਰਿਹਾ ਨਾਮ ਹੈ ਜੀ
ਨਾ 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 ਗੁਰਬਾਣੀ ਨੂੰ ਦੱਸ ਰਿਹਾ ਵੀ ਗੁਰਬਾਣੀ ਕੀ ਕਹਿੰਦੀ ਗੁਰਬਾਣੀ ਦੇ ਗੋਹਜ ਭੇਦ ਦੱਸ ਰਿਹਾ ਜਿਹੜੀ ਬਾਣੀ ਸੀ ਭਗਤਾਂ ਦੀ ਉਹਦਾ ਵੀ ਵਿਖਿਆਨ ਕਰ ਰਹੇ ਨੇ
ਗੁਰ ਸੇਵਾ ਤੇ ਸਭ ਕੁਛ ਪਾਏ ਹਉਮੈ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੈ ਸ਼ਬਦੇ ਤੋਹਾ ਹੈ
ਗੁਰ ਸੇਵਾ ਕੀ ਹੈ ਆ ਗੁਰ ਸ਼ਬਦ ਵਿਚਾਰ ਹੈ ਜਿਹੜਾ ਗੁਰਬਾਣੀ ਦੀ ਵਿਚਾਰ ਹੈ ਗੁਰ ਸੇਵਾ ਗੁਰਬਾਣੀ ਦੀ ਵਿਚਾਰ ਤੋਂ ਸਭ ਕੁਛ ਪ੍ਰਾਪਤ ਹੋ ਜਾਂਦਾ ਗੁਰ ਸੇਵਾ ਤੇ ਸਭ ਕੁਛ ਪਾਏ ਕੁਛ ਵੀ ਐਸੀ ਗੱਲ ਨਹੀਂ ਹੈ ਜਿਹੜੀ ਗੁਰਮਤ ਦੇ ਗਿਆਨ ਦੇ ਪ੍ਰਾਪਤੀ ਤੋਂ ਬਾਅਦ ਲੋੜ ਹੋਵੇ ਰਹਿ ਜਾਂਦੀ ਹੋਵੇ ਪ੍ਰਾਪਤੀ ਸਭ ਕੁਛ ਪ੍ਰਾਪਤ ਹੋ ਗਿਆ ਜਿਹਨੂੰ ਗੁਰਬਾਣੀ ਦੀ ਸੋਝੀ ਆ ਉਹਦੇ ਵਾਸਤੇ ਕੁਛ ਵੀ ਹੋਰ ਵੀ ਫਾਲਤੂ ਰਹਿ ਗਿਆ
ਗੁਰ ਸੇਵਾ ਤੇ ਸਭ ਕੁਛ ਪਾਏ ਹਉਮੈ ਮੇਰਾ ਆਪ ਗਵਾਏ
ਗੁਰ ਸੇਵਾ ਤੇ ਸ਼ਬਦ ਵਿਚਾਰ ਤੇ ਸਭ ਕੁਛ ਪ੍ਰਾਪਤ ਹੋ ਜਾਂਦਾ ਹਉਮੈ ਔਰ ਮੇਰਾ ਮੈਂ ਔਰ ਮੇਰਾ ਇਹ ਛੁੱਟ ਜਾਂਦਾ ਤੇ ਖਤਮ ਹੋ ਜਾਂਦਾ ਕਰ ਲੈਂਦਾ ਆਪਣਾ ਆਪੇ ਕਿਰਪਾ ਕਰੇ ਸੁਖਦਾਤਾ ਫਿਰ ਪਰਮੇਸ਼ਰ ਆਪ ਕਿਰਪਾ ਕਰਦਾ ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੇ ਸ਼ਬਦ ਦੋਹਾ ਹੈ ਗੁਰ ਕਾ ਸ਼ਬਦ ਹੈ ਫਿਰ ਉਹ ਸ਼ੁੱਧ ਹੋ ਜਾਂਦਾ ਫਿਰ ਉਹ ਠੀਕ ਵਿਆਖਿਆ ਕਰਨ ਲੱਗ ਜਾਂਦਾ ਫਿਰ ਉਹਦੇ ਜਿਹੜੇ ਸ਼ਬਦ ਨੇ ਗੁਰਮਤ ਗੁਰਬਾਣੀ ਅਨੁਸਾਰ ਉਹਦੀ ਵਿਆਖਿਆ ਹੋ ਜਾਂਦੀ
ਆਪੇ ਕਿਰਪਾ ਕਰੇ ਸੁਖਦਾਤਾ ਗੁਰ ਕੇ ਸ਼ਬਦੇ ਸੋਹਾ ਹੈ
ਦੇਖੋ ਗੁਰਬਾਣੀ ਉਚਾਰਨ ਕਰਨਾ ਹੀ ਜ਼ਰੂਰੀ ਨਹੀਂ ਹੈ ਤਿੰਨ ਪਾਤਸ਼ਾਹੀਆਂ ਨੇ ਗੁਰ ਕਾ ਸ਼ਬਦ ਦੂਜੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਜਿਹੜਾ ਸਮਝਾਇਆ ਹੈ ਉਹਦੀ ਗੱਲ ਹੈ ਜ਼ਰੂਰੀ ਨਹੀਂ ਗੁਰਬਾਣੀ ਨੂੰ ਰਚਣੀ ਹੈ ਗੁਰਬਾਣੀ ਦੀ ਵਿਆਖਿਆ ਕਰਨੀ ਜਿਹੜੀ ਉਹ ਵੀ ਉਹੀ ਗੱਲ ਹੈ ਗੁਰ ਕੇ ਸ਼ਬਦ ਸੋਹਾ ਹੈ ਉਹਦੇ ਵਾਸਤੇ ਆਇਆ ਹੋਇਆ ਗੁਰ ਕੇ ਸ਼ਬਦ ਦੀ ਉਹ ਜਿਹਾ ਵਿਆਖਿਆ ਕਰਦਾ ਉਸੇ ਨੂੰ ਸਮਝਾਉਂਦਾ ਹੈ ਉਹ ਵੀ ਉਹੋ ਜਿਹਾ ਹੀ ਸੋਹਾ ਹੈ ਕਿੰਨਾ ਲੱਗਦਾ ਜਿਵੇਂ ਗੁਰਬਾਣੀ ਰਚਣ ਵਾਲਾ ਕਿੰਨਾ ਲੱਗਦਾ ਉਹ ਵੀ ਉਹੀ ਅਵਸਥਾ ਦੀ ਗੱਲ ਉਹ ਵੀ ਆਪ ਬੁਲਾਏ ਤੇ ਹੀ ਬੋਲਿਆ ਜਾਂਦਾ ਵਿਆਖਿਆ ਵੀ ਆਪ ਬੁਲਾਏ ਤੇ ਹੀ ਹੈ ਜ਼ਰੂਰੀ ਨਹੀਂ ਕਵਿਤਾ ਜੇ ਕਰਦੀ ਹੈ ਭਾਸ਼ਾ ਚ ਵੀ ਕਰ ਸਕਦਾ
ਹਾਂ ਸਮਝਾਉਣਾ ਦੂਸਰੇ ਨੂੰ ਉਸੀ ਉਹੀ ਗੱਲ ਹੈ
ਸਮਝਾਉਣਾ ਹੀ ਹੈ ਕਵਿਤਾ ਸਮਝਾਤਾ ਹੈ ਕਵਿਤਾ ਤਾਂ ਕਈ ਵਾਰ ਸਮਝ ਨਹੀਂ ਆਉਂਦੀ ਦੂਜਾ ਜੀ
ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅੰਦਿਨ ਹਰੀ ਕਾ ਨਾਮ ਵਖਾਣੀ ਹਰੀ ਹਰੀ ਸਾਚਾ ਵਸੈ ਘਟ ਅੰਤਰ ਤੋ ਘਟ ਨਿਰਮਲ ਤਾਹਾ ਹੈ
ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਜਿਹੜਾ ਗੁਰ ਕਾ ਸ਼ਬਦ ਹੁੰਦਾ ਹੈ ਤਾਂ ਅੰਮ੍ਰਿਤ ਬਾਣੀ ਹੁੰਦੀ ਹੈ ਉਹ ਚਾਹੇ ਦੋਹਾਂ ਰੂਪਾਂ ਚ ਹੋਵੇ ਚਾਹੇ ਕਵਿਤਾ ਚ ਹੋਵੇ ਚਾਹੇ ਬਿਨਾਂ ਕਵਿਤਾ ਤੇ ਹੋਵੇ ਉਹ ਤਾਂ ਅੰਮ੍ਰਿਤ ਬਾਣੀ ਹੈ ਉਹ ਤਾਂ ਅੰਮ੍ਰਿਤ ਵਚਨ ਦੇ ਅੰਦਰ ਨਾਟਕਾ ਨਾਮ ਵਖਾਣੀ ਕਿਉਂਕਿ ਉਹਦੇ ਨਾਮ ਦਾ ਹੀ ਵਖਿਆਨ ਕੀਤਾ ਹੋਇਆ ਹੁਕਮ ਦਾ ਹੀ ਵਖਿਆਨ ਕੀਤਾ ਹੋਇਆ ਹਰ ਹਰ ਸੱਚਾ ਵਸੈ ਘੱਟ ਅੰਤਰ ਜਿਹੜਾ ਹਰ ਸੱਚਾ ਹੈ ਉਹ ਘੱਟ ਦੇ ਅੰਦਰ ਹਾਜ਼ਰ ਲੈਂਦਾ ਵਸਦਾ ਤਾਂ ਬੋਲਿਆ ਜਾਂਦਾ ਸੋ ਘੱਟ ਨਿਰਮਲਤਾ ਹੈ ਸਮਝੋ ਹਿਰਦਾ ਨਿਰਮਲੇ ਹੁੰਦਾ ਉਹ ਇਹ ਨਿਰਮਲਤਾ ਦੀ ਨਿਸ਼ਾਨੀ ਹੈ ਹਿਰਦੇ ਨਿਰਮਲ ਦੀ ਨਿਸ਼ਾਨੀ ਹੈ ਉੱਥੋਂ ਗੁਰਬਾਣੀ ਦੀ ਵਿਆਖਿਆ ਸ਼ੁੱਧ ਨਿਕਲਣੀ ਚਾਹੀਦੀ ਹੈ
ਜੇ ਆਪਾਂ ਆਮ ਗੱਲ ਕਰੀਏ ਹਰ ਹਿਰਦੇ ਚ ਨੀ ਵਸਦਾ ਇੱਥੇ ਕੀ ਹੈ ਹਰ ਹਰੀ ਸੱਚਾ ਹੁਣ ਪੂਰਨ ਬ੍ਰਹਮ ਹੋ ਗਿਆ ਹੈ ਜੀ
ਹਾਂ ਹਰ ਹਰੀ ਪੂਰਨ ਬ੍ਰਹਮ ਹੈ
ਠੀਕ ਹੈ ਪਹਿਲਾਂ ਮਨ ਤ੍ਰਿਗੁਟੀ ਚ ਸੀਗਾ ਹੁਣ ਉਹ ਵਾਪਸ ਹਿਰਦੇ ਚ ਆ ਗਿਆ ਹੈ ਜੀ ਸੇਵਕ ਸੇਵੈ ਸ਼ਬਦੀ ਸਲਾਹੇ ਸਦਾ ਰੰਗੀ ਰਾਤੇ ਹਰਿ ਗੁਣ ਗਾਵੇ ਹੈ ਆਪੇ ਬਖਸ਼ੇ ਸ਼ਬਦੀ ਮਿਲਾਏ ਪਰਮਲ ਵਾਸ ਮਨ ਤਾਹਾ ਹੈ
ਸੇਵਕ ਸੇਵਾ ਸਭ ਜਿਹੜੇ ਸੇਵਕ ਨੇ ਜਿਹੜੇ ਸੇਵਕ ਨੇ ਪਰਮੇਸ਼ਰ ਦੇ ਵਰਕੇ ਸੇਵਕ ਨੇ ਹਰਕੇ ਸੇਵਕ ਨੇ ਉਹੀ ਸੇਵਾ ਕਰਦੇ ਨੇ ਸ਼ਬਦ ਦੀ ਸਲਾਹ ਸਭ ਸਲਾਹ ਕਰਦੇ ਨੇ ਉਹੀ ਗੁਰਬਾਣੀ ਦੀ ਵਿਆਖਿਆ ਕਰਦੇ ਨੇ ਉਹੀ ਗੁਰਬਾਣੀ ਰਚਦੇ ਨੇ ਇਹ ਸੇਵਾ ਸੇਵਾ ਕੋ ਦੋ ਭਲੇ ਇੱਕ ਸੰਤ ਕਰਾਉਣ ਰਾਮ ਜੋ ਦਾਤਾ ਮੁਕਤ ਕਾ ਸੰਤ ਚ ਪਾਏ ਦੋ ਇਹ ਸੇਵਾ ਸੇਵ ਕੋ ਸੇਵਾ ਸ਼ਬਦ ਸਲਾਹ ਸ਼ਬਦ ਦੀ ਸਿਰਫ ਸਲਾਹ ਜਿਹੜੀ ਕਰਦੇ ਨੇ ਸ਼ਬਦ ਪੂਰੇ ਰੱਖ ਕੇ ਸਿਰਫ ਸਲਾਹ ਜਦ ਕਰਦੇ ਨੇ ਗੁਰਬਾਣੀ ਅਨੁਸਾਰ ਸਦਾ ਰੰਗ ਰਾਤੇ ਹਰ ਗੁਣ ਗਾਇਨ ਉਹ ਸਦਾ ਰੰਗ ਜਿਹੜੇ ਰਹਿੰਦਾ ਉਹਨਾਂ ਨੂੰ ਰੰਗ ਦਾ ਹਰ ਗੁਣ ਗਾਇਨ ਹੁੰਦਾ ਰਹਿੰਦਾ ਕਰਦੇ ਰਹਿੰਦੇ ਨੇ ਆਪੇ ਬਖਸ਼ੇ ਸ਼ਬਦ ਬੁਲਾਏ ਫਿਰ ਉਹ ਬਖਸ਼ਿਸ਼ ਕਰ ਦਿੰਦਾ ਆਪੇ ਪਰਮੇਸ਼ਰ ਉਹਨਾਂ ਨੂੰ ਆਪਣੇ ਸ਼ਬਦ ਨੂੰ ਹੁਕਮ ਨੂੰ ਬੁਲਾ ਲੈਂਦਾ ਪਰਮਲ ਵਾਸ ਮੁਲਤਾਹਾ ਹੈ ਉਹਨਾਂ ਦੇ ਹਿਰਦੇ ਚ ਚੰਦਰ ਦੀ ਵਾਸ ਪੈਦਾ ਹੋ ਜਾਂਦੀ ਹੈ ਉਹਨਾਂ ਦੇ ਬਚਨ ਚੰਦਰ ਵਾਂਗੂ ਸਮੈਲ ਉਹਨਾਂ ਚ ਖੁਸ਼ਬੂ ਆਉਣ ਲੱਗਦੀ ਹੈ ਉਹਨਾਂ ਦੇ ਲਫ਼ਜ਼ਾਂ ਦੀ ਪਾਣੀ ਦੀ ਭਾਸ਼ਾ ਦੀ ਸਮੈਲ ਚੰਦਰ ਵਾਂਗੂ ਫੈਲਦੀ ਹੈ ਲੋਕਾਂ ਨੂੰ ਚੰਗੀ ਲੱਗਦੀ ਹੈ ਸੁਖਦਾਇਕ ਹੁੰਦੀ ਹੈ
ਆਪੇ ਬਖਸ਼ੇ ਸ਼ਬਦ ਮਿਲਾਏ ਹੋਣੇ ਗਾਂ ਪਾਰ ਬ੍ਰਹਮ ਦੀ ਅਵਸਥਾ ਆ ਗਈ ਹੈ ਜੀ
ਹਾਂ ਪਾਰ ਬ੍ਰਹਮ ਦੀ ਅਵਸਥਾ ਆਪ ਨਾਲ ਬੁਲਾ ਲਿਆ
ਇਹ ਹੁਣ ਪਰਮਲ ਵਾਸ ਹੈ ਜਾਂ ਕਹੀਏ ਮੈਲ ਤੋਂ ਪਰੇ ਆ ਪਰਮਲ ਮੈਲ ਤੋਂ ਮਾਇਆ ਦੀ ਮੈਲ ਤੋਂ ਪਰਾਂ ਦੀ ਗੱਲ ਹੋਈ
ਮਾਇਆ ਤੋਂ ਅੱਗੇ ਚਲੀ ਗਈ
ਸ਼ਬਦ ਇਕੱਠ ਕਥੇ ਸਲਾਹੇ ਮੇਰੇ ਪ੍ਰਭ ਸਾਚੇ ਵੇ ਪਰਵਾਹੇ ਆਪੇ ਗੁਣਦਾਤਾ ਸ਼ਬਦੀ ਮਿਲਾਏ ਸ਼ਬਦ ਕਾ ਰਸਤਾ ਹੈ
ਆਪਣੇ ਸ਼ਬਦਾਂ ਨਾਲ ਆਪਣੇ ਸ਼ਬਦਾਂ ਦੇ ਦੁਆਰਾ ਆਪਣੀ ਬੋਲਾਂ ਦੇ ਦੁਆਰਾ ਇਕੱਠ ਦੀ ਕਥਾ ਕਰ ਇਕੱਠ ਦੀ ਕਥਾ ਸਿਪਸਲਾ ਕਰਦਾ ਸਿਪਸਲਾ ਜਿੰਨੀ ਮਰਜ਼ੀ ਕਰੀ ਜਾਓ ਕਿਹੜਾ ਮੁਕਦੀ ਹੈ ਉਹਦੀ ਮੇਰੇ ਪ੍ਰਭ ਸਾਚੇ ਬੇਪਰਵਾਹੇ ਕਿਹਦੀ ਕਰਦਾ ਮੇਰੇ ਪ੍ਰਭ ਸਾਚੇ ਬੇਪਰਵਾਹ ਦੀ ਸਿਪਸਲਾ ਕਰਦਾ ਆਪੇ ਗੁਣਦਾਤਾ ਸ਼ਬਦ ਮਿਲਾਏ ਉਹਨਾਂ ਦਾ ਦਾਤਾ ਆਪੇ ਆਪਣੇ ਸ਼ਬਦ ਦੇ ਨਾਲ ਮਿਲਾ ਲੈਂਦਾ ਸ਼ਬਦ ਕਾ ਰਸਤਾ ਹੈ ਜਦੋਂ ਮਿਲਾ ਕੇ ਉਹਦੇ ਨਾਲ ਜੁੜ ਕੇ ਗੱਲ ਕਰਦਾ ਗੁਰਬਾਣੀ ਦੇ ਵਿੱਚ ਰਹਿ ਕੇ ਗੁਰਬਾਣੀ ਦੇ ਵਿੱਚ ਮਿਲ ਕੇ ਜਦ ਗੱਲ ਕਰਦਾ ਗੁਰਬਾਣੀ ਦੀ ਉਹ ਗੱਲ ਕਰਦਾ ਉਸ ਨਾਲ ਸ਼ਬਦਾਂ ਵਿੱਚ ਰਸ ਹੁੰਦਾ ਤਾਂ ਕਿਤੇ ਜਾ ਕੇ ਉਹਨਾਂ ਸ਼ਬਦਾਂ ਵਿੱਚ ਰਸ ਹੈ ਤਾਂ ਉਹਦੇ ਨਾਲ ਜੁੜਦੀ ਹੈ ਦੁਨੀ ਉਹ
ਜਿਹੜਾ ਆਪੇ ਗੁਣਦਾਤਾ ਸ਼ਬਦੀ ਮਿਲਾਏ ਇਹ ਤਾਂ ਨਿਰਾਕਾਰੀ ਸ਼ਬਦ ਹੈ ਜੀ
ਹਾਂ
ਜਿਹੜਾ ਸ਼ਬਦ ਹੈ ਕਾ ਰਸਤਾ ਹੈ ਇਹ ਗੁਰਬਾਣੀ ਹੈ
ਉਹ ਜਿਹੜਾ ਨਿਰਾਕਾਰੀ ਸ਼ਬਦ ਹੈ ਉਸੇ ਦਾ ਰਸ ਹੈ ਇਹ ਬੋਲਾਂ ਚ ਗੁਰਬਾਣੀ ਚ ਜੋ ਵੀ ਬੋਲਦਾ ਗੁਰਬਾਣੀ ਨਾ ਹੋਵੇ ਚਾਹੇ ਵਿਆਖਿਆ ਹੀ ਹੋਵੇ ਰਸਤਾ ਇੱਕੋ ਹੀ ਹੋਊਗਾ ਸ਼ਬਦ ਕੋਈ ਵੀ ਹੋਣ ਸ਼ਬਦ ਕਵਿਤਾ ਚ ਨਹੀਂ ਜਾਂ ਕਵਿਤਾ ਤੇ ਬਿਨਾਂ ਦੇ ਰਸਤਾ ਉਹੀ ਹੈ
ਠੀਕ ਹੈ ਖਾਲਸਾ ਸ਼ਬਦ ਦਾ ਅਰਥ ਕੀ ਹੈ ਜੀ
ਖਾਲਸਾ ਮੇਰੇ ਕੋਲ ਤੋਂ ਗਿਆ ਮਾਇਆ ਤੋਂ ਪਰੇ ਹੋ ਜੀ
ਮਨਮੁਖ ਭੂਲਾ ਠੌਰ ਨਾ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ ਖਿਆ ਰਾਤੇ ਬਿਖਿਆ ਖੋਜੈ ਮਰੀ ਜਨਮੈ ਦੁਖ ਤਾਹਾ ਹੈ
ਮਨਮੁਖ ਤਾਂ ਭੁੱਲ ਗਿਆ ਇਸੇ ਕਰਕੇ ਉਹਨੂੰ ਕੋਈ ਠੌਰ ਨਹੀਂ ਮਿਲਦਾ ਠਿਕਾਣਾ ਕਿਤੇ ਨਹੀਂ ਮਿਲਦਾ ਰੁਕਦਾ ਨਹੀਂ ਹੁਣ ਜੋ ਤੁਰ ਲਿਖਿਆ ਸੋ ਕਰਮ ਕਮਾਏ ਜਿਹੜਾ ਹਿਰਦੇ ਚ ਕਰਮ ਜੋ ਸੋਚ ਉਹਨੇ ਹਿਰਦੇ ਚ ਆਪਣੇ ਰੱਖੀ ਹੋਈ ਹੈ ਧਾਰਨ ਕਰਕੇ ਉਹੋ ਜਿਹੇ ਕਰਮ ਕਰਦਾ ਆਪਣੀ ਸੋਚ ਅਨੁਸਾਰ ਚੱਲਦਾ ਆਪਣੇ ਬਾਣੀ ਚੱਲਦਾ ਵਿਖਿਆ ਰਾਤੇ ਵਿਖਿਆ ਖੋਜ ਜਿਹੜੇ ਵਿਖਿਆ ਦੇ ਰਾਤੇ ਨੇ ਮਾਇਆ ਦਾ ਜਿਹਨਾਂ ਆਨੰਦ ਚੜਿਆ ਹੋਇਆ ਉਹ ਵਿਖਿਆ ਦੀ ਖੋਜ ਕਰਦੇ ਨੇ ਵਿਖਿਆ ਰਾਤੇ ਵਿਖਿਆ ਖੋਜਣ ਪਰ ਜਨਮ ਦੁੱਖ ਤਾਂ ਹੈ ਜਮਨ ਮਨ ਦਾ ਦੁੱਖ ਉੱਥੇ ਬਣਿਆ ਰਹਿੰਦਾ ਜਮਨ ਮਨ ਕੇ ਛੁਟਕਾਰਾ ਨਹੀਂ
ਇਹ ਮਨਮੁਖਾਂ ਦੀ ਗੱਲ ਹੈ ਜੀ
ਹਾਂਜੀ
ਆਪੇ ਆਪ ਹੀ ਸਲਾਹੇ ਤੇਰੇ ਗੁਣ ਪ੍ਰਭ ਤੁਝੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲੱਖ ਥਾਹਾ ਹੈ
ਆਪੇ ਆਪ ਆਪਣੇ ਆਪ ਦੀ ਉਹ ਸਿਫਤਸਲਾਹ ਕਰੇ ਯਾਨੀ ਜੋਤ ਸਰੂਪ ਆਪ ਹੈ ਜੋਤ ਸਰੂਪ ਦੀ ਉਹ ਸਿਫਤਸਲਾਹ ਹੈ ਪੂਰਨ ਬ੍ਰਹਮ ਆਪ ਹੈ ਪੂਰਨ ਬ੍ਰਹਮ ਦੀ ਉਹ ਸਿਫਤਸਲਾਹ ਹੈ ਤੁਮਰੀ ਉਸਤ ਤੁਮਤੇ ਹੋਏ ਅਸਲ ਤੇ ਆਪਣੀ ਉਸਤ ਆਪੇ ਕਰ ਸਕਦਾ ਤਦ ਪੂਰਨ ਬ੍ਰਹਮ ਹੁੰਦਾ ਤਾਂ ਸਿਫਤਸਲਾਹ ਪੂਰੀ ਹੁੰਦੀ ਹੈ ਸਹੀ ਹੋਏ ਨਹੀਂ ਸਕਦੀ ਆਪੇ ਆਪ ਆਪ ਹੀ ਸਲਾਹ ਹੈ ਆਪਣੇ ਆਪ ਦੀ ਆਪ ਹੀ ਸਿਰਫ ਸਲਾਹ ਹੈ ਅਸਲ ਤੇ ਤਾਂ ਹੀ ਇਹਨੂੰ ਗਿਆ ਨਾ ਨਿਜ ਭਗਤੀ ਆਪਣੀ ਭਗਤੀ ਹੈ ਸੀਲਵੰਤੀ ਨਾਲ ਆਪੇ ਜਪੋ ਆਪਣਾ ਜਾਪ ਜਾਪ ਵੀ ਕਿਸੇ ਦਾ ਨਹੀਂ ਆਪਣੇ ਆਪ ਨੂੰ ਆਪੇ ਸਮਝਣਾ ਆਪਣੇ ਆਪ ਨੂੰ ਆਪ ਸਮਝ ਕੇ ਉਸੇ ਦਾ ਬਿਆਨ ਕਰਨਾ ਤੇਰੇ ਗੁਣ ਪ੍ਰਭ ਤੁਝੀ ਹੇ ਪ੍ਰਭ ਤੇਰੇ ਗੁਣ ਤਾਂ ਤੇਰੇ ਵਿੱਚ ਹੀ ਤੂੰ ਆਪ ਸੱਚਾ ਤੇਰੀ ਬਾਣੀ ਸਾਚੀ ਤੂੰ ਆਪ ਸੱਚਾ ਤੇਰੀ ਬਾਣੀ ਸਾਚੀ ਹੈ ਬਾਣੀ ਸਾਚੀ ਹੈ, ਬਾਣੀ ਤਾਂ ਸਾਚੀ ਹੈ, ਉਹਦੇ ਚ ਮਾਇਆ ਆਪੇ ਅਲੱਖ ਅਥਾਹ ਹੈ। ਦੇਖੋ ਅਥਾਹ ਲਿਖਿਆ ਆਪੇ ਅਲੱਖ ਨਹੀਂ ਦੀਦਾ, ਅਥਾਹ ਹੈ, ਅਥਾਹ ਹੈ, ਅਥਾਹ ਗਿਆਨ ਇਸ ਵਿੱਚ, ਅਥਾਹ ਗਿਆਨ ਦਾ ਭੰਡਾਰ ਹੈ।
ਬਿਨ ਗੁਰਦਾਤੇ ਕੋਈ ਨਾ ਪਾਏ, ਲੱਖ ਕੋਟੀ ਜੇ ਕਰਮ ਕਮਾਏ, ਗੁਰ ਕਿਰਪਾ ਤੇ ਘਟ ਅੰਤਰ ਵਸਿਆ, ਸ਼ਬਦੇ ਸੱਚ ਦਾ ਲਾਹਾ ਹੈ।
ਬਿਨ ਗੁਰਦਾਤੇ ਕੋਈ ਨਾ ਪਾਏ, ਜਿਹੜਾ ਗੁਰਦਾਤਾ ਹੈ ਉਹ ਆਪਣਾ ਮੂਲ ਉਹਦੇ ਬਿਨਾਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ, ਬਾਹਰ ਉਹ ਨਹੀਂ ਪ੍ਰਾਪਤ ਹੁੰਦਾ, ਅੰਦਰ ਹੀ ਪ੍ਰਾਪਤ ਹੁੰਦਾ। ਬਿਨ ਗੁਰਦਾਤੇ ਕੋਈ ਨਾ ਪਾਏ, ਲੱਖ ਕੋਟੀ ਜੇ ਕਰਮ ਕਮਾਏ, ਲੱਖਾਂ ਕਰੋੜਾਂ ਚਾਹੇ ਕਰਮ ਕਰਦਾ ਰਹੇ, ਗੁਰ ਕਿਰਪਾ ਤੇ ਘਟ ਅੰਤਰ ਵਸਿਆ, ਗਿਆਨ ਦੀ ਕਿਰਪਾ ਨਾਲ ਹਿਰਦੇ ਚ ਵਸਦਾ ਹੈ, ਘਟ ਅੰਤਰ ਵਸਿਆ, ਸ਼ਬਦੇ ਸੱਚ ਸਲਾਹਾ ਹੈ। ਜਦ ਹਿਰਦੇ ਚ ਵਸਦਾ ਹੈ ਫਿਰ ਸ਼ਬਦ ਨਾਲ ਸੱਚ ਸਲਾਹਾ ਹੈ, ਤਾਂ ਸਿਰਫ ਸਲਾਹ ਕੀਤੀ ਜਾਂਦੀ ਹੈ, ਸ਼ਬਦ ਨਾਲ ਜੁੜ ਕੇ ਸਿਰਫ ਸਲਾਹ ਕਰਦਾ ਹੈ, ਘਟ ਅੰਤਰ ਜਾਂ ਵਸਦਾ ਹੈ, ਸ਼ਬਦ ਨਾਲ ਜੁੜ ਕੇ ਹੀ ਵਸਦਾ ਹੈ, ਤਾਂ ਹੀ ਸਿਰਫ ਸਲਾਹ ਹੋ ਸਕਦੀ।
ਸੇ ਜਨ ਮਿਲੇ ਤੁਰ ਆਪ ਮਿਲਾਏ, ਸਾਚੀ ਬਾਣੀ ਸ਼ਬਦੀ ਸੁਹਾਏ, ਨਾਨਕ ਜਨ ਗੁਣ ਗਾਵੈ ਨਿਤ ਸਾਚੇ, ਗੁਣ ਗਾਵੈ ਗੁਣੀ ਸਮਾਹਾ ਹੈ।
ਸੇ ਜਨ ਮਿਲੇ ਤੁਰ ਆਪ ਮਿਲਾਏ, ਦੇਖੋ ਇੱਕ ਤਾਂ ਹੈ ਆਪਣਾ ਹਿਰਦਾ ਤੁਰ, ਸੇ ਜਨ ਮਿਲੇ ਤੁਰ ਆਪ ਮਿਲਾਏ, ਜੇ ਤਾਂ ਮੂਲ ਨੇ ਮਿਲਾ ਲੈ ਤਾਂ ਉਹ ਮਿਲੇ ਨੇ, ਸ਼ਬਦ ਗੁਰੂ ਨੇ ਮਿਲਾ ਲੈ, ਅੱਜ ਕੱਲ ਹੁਕਮ ਨੇ ਮਿਲਾ ਲੈ ਤਾਂ ਉੱਥੇ ਮਿਲੇ ਨੇ। ਇੱਥੇ ਵੀ ਗੁਰ ਕਿਰਪਾ ਨਾਲ ਮਿਲੂਗਾ, ਮਨ ਆਪਣੀ ਮਰਜ਼ੀ ਨਾਲ ਨਹੀਂ ਮਿਲ ਸਕਦਾ, ਉੱਥੇ ਸੱਚਖੰਡ ਦੀ ਜਿਹੜੀ ਹੈ ਆਗਿਆ ਉਹਦੇ ਵੱਲੋਂ ਨਹੀਂ ਮਿਲ ਸਕਦਾ, ਕੋਈ ਜਗ੍ਹਾ ਕਿਰਪਾ ਦੀ ਵੱਲ। ਸੇ ਜਨ ਮਿਲੇ ਤੋਂ ਆਪ ਮਿਲਾਏ, ਸਾਚੀ ਬਾਣੀ ਸ਼ਬਦ ਸੁਹਾਏ, ਫਿਰ ਸੱਚੀ ਬਾਣੀ ਸ਼ਬਦ ਉਹਦਾ ਜਿਹੜਾ ਸੱਚੀ ਬਾਣੀ ਬਣਦੀ ਹੈ, ਸੋਹਣੇ ਸ਼ਬਦ ਫਿਰ ਮੂੰਹ ਚੋਂ ਨਿਕਲਦੇ ਨੇ। ਨਾਨਕ ਜਨ ਗੁਣ ਗਾਵੇ ਨਿੱਤ ਸੱਚੇ, ਨਾਨਕ ਕਹਿੰਦਾ ਜਿਹੜਾ ਜਾਣਿਆ ਉਹਦਾ ਉਹ ਨਿੱਤ ਸੱਚੇ ਦਾ ਹੀ ਗੁਣ ਗਾਉਂਦਾ, ਹੋਰ ਕਿਸੇ ਜਪਣ ਮਰਨ ਵਾਲੇ ਦਾ ਗੁਣ ਨਹੀਂ ਗਾਉਂਦਾ, ਕਿਸੇ ਦੇਵੀ ਦੇਵਤੇ ਦਾ ਗੁਣ ਨਹੀਂ ਗਾਉਂਦਾ, ਜਿਹੜਾ ਜੰਮ ਕੇ ਮਰਿਆ ਉਹਦੀ ਉਹਦੇ ਗੁਣ ਗਾਇਨ ਨਹੀਂ ਕਰਦਾ। ਜਨ ਨਾਨਕ ਗੁਣ ਗਾਵੇ ਨਿੱਤ ਸੱਚੇ, ਗੁਣ ਗਾਵੇ ਗੁਣੀ ਸਮਾਹਾ ਹੈ, ਗੁਣ ਗਾਉਂਦਾ ਗਾਉਂਦਾ ਗੁਣੀ ਜਿਹੜਾ ਹੈ ਜਿਹਦੇ ਗੁਣ ਗਾਉਂਦਾ ਕੁਝ ਸਮਾ ਜਾਂਦਾ, ਗੁਣੀ ਉਹ ਹੈ ਜਿਹਦੇ ਗੁਣ ਗਾ ਰਹੇ ਨੇ।
ਇਹ ਫਿਰ ਇਹ ਇਸ਼ਾਰਾ ਹੈ ਵੀ ਪਹਿਲਾਂ ਮਨ ਚਿੱਤ ਚ ਸਮਾਉਂਦਾ, ਫਿਰ
ਫਿਰ ਸ਼ਬਦ ਵੀ ਸਮਾਉਂਦਾ, ਜਿਹਦੇ ਗੁਣ ਗਾਉਂਦਾ ਉਹਦੇ ਚ ਸਮਾਉਂਦਾ ਗੁਣ ਗਾਉਣ ਵਾਲਾ।
ਠੀਕ ਹੈ, ਮਨ ਪਹਿਲਾਂ ਆਪਣੇ ਮੂਲ ਦੇ ਗੁਣ ਗਾਉਂਦਾ ਪੂਰਨ ਬ੍ਰਹਮ ਦੇ,
ਉਹ ਆਪਣੇ ਮੂਲ ਦੇ ਗੁਣ ਗਾਉਂਦਾ ਬ੍ਰਹਮ ਦੇ, ਉਹਦੇ ਸਮਾ ਕੇ ਪੂਰਨ ਬ੍ਰਹਮ ਬਣ ਜਾਂਦਾ, ਫਿਰ ਤਾਂ ਹੁਕਮ ਦੇ ਗੁਣ ਗਾਉਂਦਾ ਪਰਮੇਸ਼ਰ ਦੇ ਗੁਣ ਗਾਉਂਦਾ, ਫਿਰ ਉਹ ਬਣ ਜਾਂਦਾ ਉਹ ਸਮਾ ਜਾਂਦਾ।
ਠੀਕ ਹੈ ਜੀ, ਇੱਥੇ ਮਾਰੂ ਮਹੱਲਾ ਤੀਸਰਾ ਦੇ 13ਵੇਂ ਸੋਲੇ ਦੀ ਸਮਾਪਤੀ ਹੈ ਜੀ।